ਕਿਰਪਾ ਨੇ ਜੇ ਤੈਨੂੰ ਕੰਨਾਂ ਚ ਸੁਣ ਲੱਗ ਪਿਆ ਨਾ ਆਪਣੇ ਆਪ ਇਹਦੀ ਸਮਾਧੀ ਲੱਗ ਜਾਣੀ
ਮੇਰਾ ਹੁਣ
ਨੱਚਿਆ ਟੱਪਿਆ ਭੜਕਣਾ ਹੋਈ, ਮੈਂ ਨੀ ਬਾਹਰ ਨੱਚਦਾ ਟੱਪਦਾ, ਕਿਉਂਕਿ ਆਮ ਹਿੰਦੂਆਂ ਚ ਹੋ ਰਿਹਾ ਸੀ ਮੀਰਾਬਾਈ ਨਾਲ ਨੱਚ ਨੱਚ ਕੇ ਡਾਂਸ ਕਰਕੇ ਸਾਰੀਆਂ ਭਗਤੀ ਹੋਰ ਵੀ ਭਗਤੀ ਮੈਂ ਕਹਿੰਦੀ ਨਾ ਕਹਿੰਦਾ ਮੇਰੇ ਇਹੋ ਹੀ ਨਾਮ ਜਪਣਾ ਹੀ ਮੇਰਾ ਨੱਚਣਾ ਟੱਪਣਾ ਹੈ। ਪਰ ਦੀਖਿਆ ਲੈ ਕੇ ਅੱਜ ਅਸੀਂ ਉਸ ਰਸਮ ਮਨਾਉਂਦੇ ਹਾਂ ਕਿ ਦੋਵੇਂ ਦਾ ਕੋਈ ਬਾਣੀ ਕਹਾਂਗੇ, ਇੱਕ ਸੰਗਤ ਤੇ ਇੱਕ ਸਿੱਖ ਲਹਿਰ। ਸੰਗਤ ਦੇ ਵਿੱਚ ਹਰ ਕੋਈ ਬੈਠਾ ਹੁੰਦਾ, ਕੋਈ ਜਾਤ ਪਾਤ ਦਾ ਸਵਾਲ ਨਹੀਂ, ਕੋਈ ਬੱਚੇ ਬੁੱਢੇ ਦਾ ਸਵਾਲ ਨਹੀਂ, ਕੋਈ ਰਾਜੀ ਬਿਮਾਰ ਦਾ ਸਵਾਲ ਨਹੀਂ, ਕਿਸੇ ਕਿਸਮ ਦਾ ਬੰਦਾ ਇਨਸਾਨ ਆਣ ਕੇ ਸਾਡੀ ਸੰਗਤ ਬੈਠ ਸਕਦਾ ਹੈ ਕਿਸੇ ਗੱਲ, ਔਰ ਬੈਠ ਕੇ ਨਾਮ ਜਪ ਸਕਦਾ ਹੈ। ਖੱਤਰੀ ਬ੍ਰਾਹਮਣ ਸੂਤ ਵੈਸ ਕੋਈ ਜਾਪੇ ਹਰ ਮੰਤਰ ਡਿਪੈਣੀ, ਕੋਈ ਵੀ ਸਾਡਾ ਮੰਤਰ ਜਪ ਸਕਦਾ ਸੰਗਤ ਚ ਬੈਠ ਕੇ। ਪਰ ਇਹਦਾ ਇੱਕ ਅਸੂਲ ਹੈ ਕਿ ਜੇ ਗੁਰੂ ਕੋਲੋਂ ਗੁਰਮੰਤਰ ਲੈ ਕੇ ਜਪਿਆ ਹੋਏਗਾ ਨਾ, ਉਹ ਹਿਸਾਬ ਹੁੰਦਾ ਕਿ ਜਿੱਦਾਂ ਅਣਜਾਣ ਕੋਈ ਤੀਰ ਕਮਾਨ ਚ ਤੀਰ ਚਲਾਵੇ, ਅਣਜਾਣ ਬੱਚਾ ਉਹ ਥੋੜੀ ਦੂਰੀ ਤੀਰ ਜਾਏਗਾ, ਪਰ ਇੱਕ ਧਨਿਸ਼ਧਾਰੀ ਕਿਤੇ ਕਮਾਨ ਖਿੱਚ ਕੇ ਕੱਢੇ ਦਸਾਂ ਦਸਾਂ ਬੰਦਿਆਂ ਦੀ ਵੇਚਗੀ ਨੇ ਦੱਸ ਲਓ ਤੀਰ ਫੜੇ। ਇਸ ਤਰ੍ਹਾਂ ਜਿਹੜਾ ਦੀਖਿਆ ਲੈ ਕੇ ਬੰਦਾ ਜਪਦਾ ਹੈ, ਸਾਡੇ ਠੰਡੇ ਬਾਤੇ ਦੀ ਪਹੁੰਚ ਲੈ ਕੇ ਜਿਹੜਾ ਜਪੇਗਾ, ਇਹ ਪ੍ਰਤੱਖ ਹੈ ਕਿ ਉਹਦੇ ਪਿੱਛੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਤੇ ਦਸਾਂ ਗੁਰੂਆਂ ਦੀ ਸਹਾਇਤਾ ਹੁੰਦੀ ਹੈ, ਕਿਉਂਕਿ ਅਰਦਾਸ ਹੈ ਸਾਡੀ। ਇਸ ਕਰਕੇ ਜਿਹੜਾ ਠੰਡੇ ਬਾਤੇ ਦੀ ਪਹੁੰਚ ਜਿੱਦਾਂ ਗੁਰੂ ਗੋਬਿੰਦ ਰਾਏ ਸੀ ਪਹਿਲਾਂ, ਉਹ ਫਿਰ ਗੋਡੇ ਟੇਕ ਦਿੱਤੇ ਪੰਜਾਂ ਦੇ ਮੋਹਰੇ, ਉਹ ਗੋਬਿੰਦ ਸਿੰਘ ਬਣਿਆ, ਉਹਨੇ ਰਸਮ ਆਪ ਸ਼ੁਰੂ ਕੀਤੀ, ਆਪ ਪਹਿਲਾਂ ਕੀਤੀ, ਗੋਡਿਆਂ ਪਾਰ ਹੋ ਗਿਆ ਪੰਜਾਂ ਕੋਲ, ਕਹਿੰਦੇ ਮੈਨੂੰ ਵੀ ਸਹੀ ਕਰੋ ਤੁਹਾਡੇ ਨਾਮ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਨ ਸਿੰਘ, ਸਾਧ ਸਿੰਘ, ਇਹ ਨਾਮ ਆ ਤੁਹਾਡੇ, ਮੈਨੂੰ ਵੀ ਆ ਗੋਬਿੰਦ ਰਾਏ ਨੂੰ ਮੇਰੇ ਮਗਰੋਂ ਹਟਾਓ ਤੇ ਮੈਨੂੰ ਵੀ ਸਿੰਘ ਬਣਾਓ। ਪਹਿਲਾ ਸਿੰਘ ਸਜਾਇਆ, ਫਿਰ ਸਿੰਘ ਸਾਹਿਬ, ਉਹ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇਸ ਕਰਕੇ ਉਹਨੇ ਰਸਮ ਚਲਾਈ ਉਸ ਵੇਲੇ, ਪਹਿਲਾਂ ਇਹ ਦੀਖਿਆ ਕਾਲੀ ਹੁੰਦੀ ਸੀ। ਅਸੀਂ ਪ੍ਰੂਫ ਦਾਂਗੇ ਹੁਣੇ ਵੀ ਇਹ ਗੁਰੂ ਕਾਲ ਵੇਲੇ ਮਹੱਲੇ ਨੌਵੇਂ ਨੌ ਪਾਤਸ਼ਾਹੀਆਂ ਤੱਕ ਗੁਰੂ ਜਿਹੜੀ ਪਦਵੀ ਹੁੰਦੀ ਸੀ ਉਹ ਕੰਨ ਚ ਮੰਤਰ ਸੁਣਾ ਦਿੰਦੀ ਸੀ। ਉਹ ਸ਼ਬਦ ਆਉਂਦਾ ਹੈ ਅੰਮ੍ਰਿਤ ਰਸ ਪੀਆ, ਅੰਮ੍ਰਿਤ ਰਸ ਪੀਆ, ਅੰਮ ਨਾਮ ਮੰਤਰ ਸੁਣਾਉਂਦੇ ਹੋਣਗੇ, ਉਹਦੀ ਕੀ ਹਾਲਤ ਹੁੰਦੀ ਹੋ। ਨੌ ਮਹੱਲਿਆਂ ਤੱਕ ਇਹ ਮੰਤਰ ਕੰਨ ਚ ਦਿੱਤਾ ਜਾਂਦਾ ਸੀ, ਔਰ ਜਿਹੜਾ ਮੰਤਰ ਤੁਸੀਂ ਜਪੋਗੇ ਉਹਦੇ ਪਿੱਛੇ ਜਿਹੜਾ ਗੁਰੂ ਹੋਏਗਾ ਉਹ ਆਪਣੀਆਂ ਗਿਆਨ ਦੀਆਂ ਤਾਰਾਂ ਜੋੜ ਲਏਗਾ ਤੁਹਾਡੇ ਨਾਲ, ਆਪਣੇ ਸਿੱਖ ਨਾਲ ਉਹ ਗਿਆਨ ਭੇਜੇਗਾ। ਇਸ ਕਰਕੇ ਇਹ ਬੜੀ ਸਖ਼ਤ ਡਿਸਿਪਲਿਨ ਹੈ ਸਿੱਖੀ ਦੇ ਵਿੱਚ, ਵੀ ਸਾਰੀ ਸੰਗਤ ਮੰਤਰ ਜਪ ਸਕਦੀ ਹੈ ਪਰ ਗਿਆਨ ਉਹਨੂੰ ਆਏਗਾ ਜਿਹੜਾ ਦੀਖੀਅਤ ਸਿੱਖ ਹੋਏਗਾ, ਗੁਰੂ ਮਹਾਰਾਜ ਉਹਦੇ ਪਿੱਛੇ ਹੋਏਗਾ। ਸਾਰੀ ਪਰਮੇਸ਼ਰ ਦੀ ਜਿਹੜੀ ਹੈ ਰਹਿਮਤ ਸਾਰੀ ਸਮਝ ਚ ਹੈ, ਪਰ ਗੁਰੂ ਪਦਵੀ ਜੀ ਕੋਈ ਕੰਮ ਹੈ, ਗੁਰੂ ਪਦਵੀ ਸਹਾਇਤਾ ਜਾਂ ਗਿਆਨ ਜਿਹੜਾ ਇੰਟਰਨਲ ਹੈ ਸਪਿਰਚੁਅਲ ਗਿਆਨ, ਉਹ ਦੀਖੇ ਦਾ ਸਿੱਖ ਨੂੰ ਭੇਜੇਗਾ, ਕਿਉਂਕਿ ਉਹਦਾ ਠੇਕਾ ਹੁੰਦਾ ਵੀ ਮੈਂ ਮੇਰਾ ਚੇਲਾ ਬਣਿਆ ਹੈ, ਉਹਦਾ ਗੁਰੂ ਦਾ ਫਰਜ਼ ਹੁੰਦਾ, ਉਹਦੀ ਡਿਊਟੀ ਹੈ ਗੁਰੂ ਦੀ ਸਾਡੇ ਲਈ। ਇਸ ਕਰਕੇ ਜਿਹੜਾ ਦੀਖਿਆ ਦੇ ਕੇ ਪਿੱਛੇ ਫਿਰ ਉਹ ਪਿੱਛੇ ਹੁੰਦਾ ਹੈ, ਇਸੇ ਕਰਕੇ ਅਸੀਂ ਅੱਜ ਦੀਖਿਆ ਹੁਣ ਸਾਰੀ ਬਾਣੀ ਦੇ ਵਿੱਚ ਖੰਡੇ ਬਾਚੇ ਦੀ ਨਾਂ ਹੈ ਨਹੀਂ, ਪੀਵੋ ਪਾਵਨ ਖੰਡੇ ਧਾਰ, ਇਹ ਬਾਣੀ ਨਹੀਂ ਹੈ, ਇਹ ਉਸ ਬੋਲੇ ਦਾ ਹਿਸਟੋਰੀਅਨ ਲਿਖ ਰਿਹਾ ਬੰਦਾ ਜਿਹਦਾ ਨਾਂ ਸੀ ਜਿਹਨੇ ਆਪ ਪਹੁੰਚ ਲਈ ਔਰ ਆਪਣਾ ਨਾਂ ਸਿੰਘ ਰਖਾਇਆ ਉਹ ਸੀ ਭਾਈ ਗੁਰਦਾਸ ਸਿੰਘ। ਉਹਦੀ ਵਾਰ ਹੈ, ਉਹਦੀ ਪੌੜੀ ਹੈ ਗੁਰਦਾਸ ਸਿੰਘ ਦੀ। ਜਿਸ ਵੇਲੇ ਕੋਈ ਅੱਖੀਂ ਦੇਖੀ ਹਾਲਤ ਉਸ ਵੇਲੇ ਗੁਰੂ ਮਹਾਰਾਜ ਵੇਲੇ ਉਹ ਲਿਖ ਰਿਹਾ ਕੀ ਉਹ ਬਹੁਤ ਖੰਡੇ ਧਾਰ ਹੋਏ ਜਨਮ ਸਹੇਲਾ। ਇਹ ਜਿਹੜੀ ਖੰਡੇ ਧਾਰ ਦੀ ਪੌੜ ਹੈ ਇਹੋ ਸਿੱਖਾਂ ਚ ਸੀ, ਇਸੇ ਕਰਕੇ ਪੁਰਾਤਨ ਇਹਨੂੰ ਅੰਮ੍ਰਿਤ ਛਕਣਾ ਬਿਲਕੁਲ ਨਹੀਂ ਸੀ ਕਹਿੰਦੇ। ਅੰਮ੍ਰਿਤ ਲਫ਼ਜ਼ ਬਾਣੀ ਦਾ ਹੈ, ਇਹ ਅੰਦਰੋਂ ਚੁਰਾ ਕੇ ਇਹ ਟ੍ਰੇਡਮਾਰਕ ਲਾ ਰਹੇ ਨੇ ਅੱਜ ਕੱਲ੍ਹ ਦੇ ਜਦੇ ਜੀ ਅੰਮ੍ਰਿਤ ਛਕੋ। ਇਹ ਅੰਮ੍ਰਿਤ ਨਹੀਂ ਹੈ। ਅਸੀਂ ਸਾਫ਼ ਕਹਿ ਦਈਏ ਜਿਹਨਾਂ ਨੇ ਅੱਜ ਠੰਡੇ ਵਾਸਤੇ ਦੀ ਪੌੜ ਲੈਣੀ ਹੈ, ਅਸੀਂ ਸਿੰਪਲ ਟੂਟੀ ਦਾ ਪਾਣੀ ਪਾਉਣਾ ਸਾਰਿਆਂ ਦੇ ਸਾਹਮਣੇ ਔਰ ਪਾਣੀ ਚ ਠੰਡਾ ਫੇਰਨਾ ਹੈ। ਇਹ ਕੋਈ ਅੰਮ੍ਰਿਤ ਨਹੀਂ ਬਣਨਾ, ਅੰਮ੍ਰਿਤ ਕੋਈ ਸ਼ਬਦ ਦਾ ਜਪ ਕੇ ਅੰਦਰ ਬਣਾਉਣਾ ਹੈ। ਇਹ ਰਸਮ ਹੈ, ਇਹ ਪੂਰੀ ਕਰਨੀ ਪੈਂਦੀ ਹੈ। ਹਰ ਮਜ਼ਹਬ ਦੇ ਵਿੱਚ ਇਹ ਰਸਮ ਹੈ। ਕ੍ਰਿਸਚੀਅਨਿਟੀ ਚ ਬੈਪਟਿਜ਼ਮ ਹੈ ਔਰ ਮੁਸਲਮਾਨਾਂ ਦੇ ਵਿੱਚ ਕਲਮਾ ਪੜਾਇਆ ਜਾਂਦਾ ਹੈ, ਲਾ ਇਲਾਹਾ ਇਲਲਲਾਹ ਮੁਹੰਮਦ ਰਸੂਲਲਾਹ। ਸਾਡੇ ਚ ਵੀ ਇਹ ਰਸਮ ਹੈ ਹਰ ਮਜ਼ਹਬ ਚ। ਗੁਰੂ ਧਾਰਨ ਵੇਲੇ ਹਰ ਮਜ਼ਹਬ ਦੀ ਇਹ ਰਸਮ ਸੀ। ਜੋਗੀ ਸਾਰੇ ਹਿੰਦੁਸਤਾਨ ਚ ਛਾਏ ਪਏ ਸੀ, ਉਹਨਾਂ ਦੀ ਵੀ ਦੀਖਿਆ ਦੀ ਰਸਮ ਸੀ। ਉਹਨਾਂ ਕੀ ਕਰਦੇ ਸੀ ਕਿ ਉਹਨੂੰ ਦੀਖਿਆ ਦੇਣੀ ਹੋਏ ਉਹਨੂੰ ਲੱਖ 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 ਭਰ ਟੋਆ ਡੂੰਘਾ ਗੱਡ ਕੇ ਨਾ ਜਿਹਨੂੰ ਸਿੱਖ ਬਣਾਉਣਾ ਹੋਏ, ਜੋਗੀ ਬਣਾਉਣਾ ਹੋਏ, ਉਹਨੂੰ ਪਹਿਲਾਂ ਧਰਤੀ ਚ ਗੱਡਦੇ ਸੀ। ਆਲੇ ਦੁਆਲੇ ਮਿੱਟੀ ਚੰਗੀ ਤਰ੍ਹਾਂ ਪਾ ਕੇ ਲਗੜ ਕੇ ਵੀ ਹਿੱਲੇ ਨਾ, ਉਹ ਅੱਧਾ ਸਰੀਰ ਉਹਦਾ ਗੱਡ ਕੇ ਫਿਰ ਉਹਦੇ ਕੰਨ ਪਾੜਦੇ ਸੀ। ਕੰਨ ਪਾੜ ਕੇ ਫਿਰ ਮੁੰਦਰਾ ਵੱਡਾ ਪਾਉਂਦੇ ਸੀ, ਮੁੰਦਰਾ ਸੰਤੋਖ ਸਰਮ ਪਰ ਮੁੰਦਰਾ ਪਾਉਂਦੇ ਸੀ। ਬਾਹਰ ਲਾ ਐਡਾ ਜਿਹੜਾ ਉਹ ਜੋਗੀ ਨਹੀਂ ਸੀ ਜਿਹਨੇ ਦੀਖਿਆ ਨਾ ਲਈ ਹੋਵੇ। ਇਸ ਕਰਕੇ ਦੀਖਿਆ ਪੁਰਾਣਾ ਲਫ਼ਜ਼ ਹੈ, ਜੋਗੀ ਇਸ ਤਰ੍ਹਾਂ ਦੀਖਿਆ ਦਿੰਦੇ ਸੀ। ਪਰ ਮਹਾਰਾਜ ਨੇ ਐਸਾ ਦੀਖਿਆ ਦਾ ਅੜਾਇਆ, ਉਹਨੇ ਕਿਹਾ ਕਿ ਪਰਮੇਸ਼ਰ ਦਾ ਨਾਂ ਕੰਨ ਚ ਸੁਣਾ ਦਿੰਦੇ ਸੀ, ਨੌ ਮਹੱਲੇ ਤੱਕ ਇੱਥੇ ਸੁਣਾਉਂਦੇ ਆਏ, ਉਸ ਤੋਂ ਬਾਅਦ ਖੰਡੇ ਪਾਸੇ ਚ ਬਦਲ ਗਿਆ ਕਿਉਂਕਿ ਦੇਹ ਗੁਰੂ ਕੰਮ ਖਤਮ ਕਰਨੀ ਸੀ। ਇਸ ਕਰਕੇ ਗੁਰਸਿੱਖਾਂ ਅੰਦਰ ਸਭ ਗੁਰੂ ਵਰਤੇ, ਫਿਰ ਪੰਜਾਂ ਚ ਵਰਤਦਾ। ਔਰ ਇਸ ਕਰਕੇ ਸਾਰੀ ਰਸਮ ਐਸੀ ਹੈ, ਇਹ ਸਿਰਫ ਗੁਰਮੰਤਰ ਦੇਣ ਦੀ ਰਸਮ ਹੈ। ਕਿਉਂਕਿ ਜਿਹੜਾ ਗੁਰਮੰਤਰ ਜਿਹਨੇ ਨਹੀਂ ਲਿਆ, ਅਸੀਂ ਬਾਣੀ ਦਾ ਹੀ ਸਾਬਿਤ ਕਰਾਂਗੇ ਕਿ ਜਿਹਨੇ ਹੱਲੀ ਤਾਂ ਸਾਡੇ ਵਾਸਤੇ ਦੀ ਪੌੜ ਥਾਣੀ ਫਤਿਹ ਬਣਾ ਕੇ ਗੁਰਮੰਤਰ ਨਹੀਂ ਲਿਆ, ਨਾਲੇ ਗੁਰੂ ਗੋਬਿੰਦ ਸਿੰਘ ਦੇ ਘਰ ਦਾ ਉਹਦਾ ਜਨਮ ਕੁੱਤਿਆਂ ਵਾਲਾ, ਉਹਦਾ ਜਨਮ ਸੂਰਾਂ ਵਾਲਾ, ਉਹਦਾ ਜਨਮ ਕਾਵਾਂ ਵਾਲਾ, ਉਹਦਾ ਜਨਮ ਗਲੀਆਂ ਵਾਲਾ, ਉਹਦਾ ਜਨਮ ਸਭ ਵਾਲਾ। ਮਹੱਲੇ ਪੰਜਵੇਂ ਦੀ ਬਾਣੀ ਹੈ। ਉਹਨੇ ਜਨਮ ਨੂੰ 100 ਵਾਰੀ ਫਿਰਿਆ, ਮਹੱਲਾ ਪੰਜਵਾਂ ਲਿਖ ਰਿਹਾ ਬਾਣੀ। ਜਨਮ ਹੈ, ਉਹ ਸੰਗ ਚ ਬੈਠ ਸਕਦਾ ਹੈ, ਸਭ ਕੁਝ ਕਰ ਸਕਦਾ। ਗਿਣਤੀ ਗੁਰੂ ਗੁਰਮੰਤਰ ਨੇ ਲਿਆ, ਉਹਦਾ ਅੰਦਰਲਾ ਬੰਨਾ ਕੁੱਤਿਆਂ ਵਰਗਾ ਹੀ ਰਹਿਣਾ, ਲਾਲਚੀ ਉਹਦਾ ਮੁੱਕਣਾ, ਸੂਰਾਂ ਵਰਗਾ ਰਹਿਣਾ ਔਰ ਸੱਪਾਂ ਵਰਗਾ ਰਹਿਣਾ, ਵਹਿਰੀ ਅੰਦਰ ਰਹਿਣਾ। ਇਹ ਗੁਰਮੰਤਰ ਦੀ ਕਲਾ ਹੈ। ਜਿਹੜਾ ਲੈ ਜਾਏਗਾ ਉਹਦੇ ਪਿੱਛੇ ਦਸੇ ਗੁਰੂ ਪੰਜ ਪਿਆਰੇ ਚਾਰ ਸਾਹਿਬ ਜਾਵੇ, ਉਹਦੇ ਅੰਦਰ ਕਲਾ ਵਰਤਣੀ ਸ਼ੁਰੂ ਹੋ ਜਾਂਦੀ ਹੈ, ਜਿਹੜਾ ਸਿੱਖ ਬਣ ਕੇ ਨਾਮ ਜਪਦਾ ਹੈ। ਇਸ ਕਰਕੇ ਸਿੱਖ ਬਣਨਾ ਪਹਿਲਾ ਸੀ। ਇਸੇ ਕਰਕੇ ਸਿੱਧਾ ਨੇ ਪੁੱਛਿਆ ਵੀ ਤੇਰਾ ਗੁਰੂ ਕਿਹੜਾ? ਗਿਆਨ ਦੇ ਵਿੱਚ ਬਾਕੀ ਘਰ ਆ ਕੇ ਖੋਜ ਕਰੋ। ਆ ਪਹਿਲੀ ਮਹੱਲੇ ਪਹਿਲੇ ਦੇ ਅਸੀਂ ਸ਼ਬਦ ਲੈ ਰਹੇ ਹਾਂ। ਮਹੱਲੇ ਪਹਿਲੇ ਦਾ ਗੁਰੂ ਕੌਣ ਸੀ? ਇਹ ਉਹਦਾ ਗੁਰੂ ਸੀ ਆਪ ਅਕਾਲ ਪੁਰਖ। ਔਰ ਉਹਨੇ ਕਿਹੜਾ ਸ਼ਬਦ ਦਿੱਤਾ ਸੀ ਉਹਨੂੰ? ਕਿਤੇ ਮਹਾਰਾਜ ਨੇ ਲਿਖਿਆ ਹੈ? ਹਾਂ, ਮਹਾਰਾਜ ਨੇ ਲਿਖਿਆ ਹੈ ਮੇਰਾ ਗੁਰੂ ਕੌਣ ਹੈ? ਉਹ ਤਪ ਹੈ, ਉਹੀ ਨਿਰੰਜਨ ਹੈ, ਮਹਾਤੁ ਰਹਿਤ ਹੈ, ਉਹੀ ਜੋਤ ਸਰੂਪ ਹੈ। ਤਪ ਨਿਰੰਜਨ ਜੋਤ ਤੇ ਸਵਾਈ ਸੋਹੰਗ, ਐਡਾ ਵੱਡਾ ਸ਼ਬਦ ਸੀ ਪਿਛਲਾ, ਕਹਿੰਦਾ ਸੋਹੰਗ ਵੀ ਉਹੀ ਹੈ ਮੇਰਾ। ਤਪ ਨਿਰੰਜਨ ਜੋਤ ਤੇ ਸਵਾਈ ਸੋਹੰਗ, ਭੇਦ ਨਾ ਕੋਈ ਜੀਓ। ਮੇਰਾ ਗੁਰੂ ਕੌਣ ਹੈ? ਅਪਰੰਪਰ ਪਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਰਾਏ ਨੂੰ ਅੰਕਰ। ਮੇਰਾ ਗੁਰੂ ਕੌਣ ਹੈ? ਤਾਂ ਪਰਮੇਸ਼ਰ ਇਸ ਕਰਕੇ ਮਹਾਰਾਜ ਨੇ ਫੇਰ ਸ਼ਬਦ ਦਿੱਤਾ
ਸਤਿ 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 ਸਤਿ
ਝੂਠੀ ਸਾਧਨਾ ਨਹੀਂ ਕੀਤੀ, ਮੈਂ ਕਿਸੇ ਰੰਗ ਖਤਮ ਨੂੰ ਨਹੀਂ ਜਪਿਆ, ਮੈਂ ਸਿੱਧੇ ਜੇ ਪੇਂਡੂ ਲਫ਼ਜ਼ਾਂ ਚ ਤਾਂ ਕੀਤਾ ਕਿ ਤੁਹਾਨੂੰ ਸਮਝ ਆ ਸਕੇ ਸੀਤਾ ਰਾਮ ਰਾਧੀ ਸ਼ਾਮ ਆਦਮ ਪ੍ਰਸਤੀ ਹੋ ਰਹੀ ਹੈ ਔਰ ਸਾਡੇ ਸਾਹਮਣੇ ਗੁਰੂ ਨਾਨਕ ਨੂੰ ਪਰਮੇਸ਼ਰ ਬਣਾ ਕੇ ਉਹਨੂੰ ਜਪਿਆ ਜਾ ਰਿਹਾ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ। ਉਹ ਆਪਣਾ ਨਾਮ ਜਪਾ ਰਹੇ ਸੀ, ਇਹਦੇ ਲੋਕੀ ਉਹਨਾਂ ਦੇ ਸਾਹਮਣੇ ਕਰ ਰਹੇ ਸੀ ਵੀ ਜੈ ਸੀਤਾ ਰਾਮ ਰਾਧੇ ਸ਼ਾਮ ਸਾਰੇ ਇਹਨਾਂ ਦੇ ਬੰਦਿਆਂ ਦੇ ਨਾਮ, ਬੰਦਿਆਂ ਨੂੰ ਭਗਵਾਨ ਬਣਾਤਾ। ਅਸੀਂ ਅਦਾਰੀਆਂ ਕਹਿੰਦੇ ਸਾਡੇ ਗੁਰੂ ਸਾਡੇ ਨੂੰ ਹੱਗਦੇ ਮੁੱਦੇ ਸੀ, ਸਾਡੇ ਨੂੰ ਜਲੇ ਹੈ, ਸਾਡੇ ਨੂੰ ਮਰੇ ਹੈ, ਲੇਕਿਨ ਉਹਨਾਂ ਦੇ ਅੰਦਰ ਵਡਿਆਈ ਕਾਹਦੀ ਸੀ, ਸ਼ਬਦ ਦੀ ਵਡਿਆਈ, ਉਹ ਸ਼ਬਦ ਰੂਪ ਹੋਏ ਪਏ ਸੀ, ਉਹਨਾਂ ਦਾ ਗਿਆਨ ਉਹਨਾਂ ਦੀ ਵਡਿਆਈ ਸੀ। ਗੁਰੂ ਦੀ ਦੇਹ ਗੁਰੂ ਨਹੀਂ ਹੁੰਦੀ, ਜਿਹੜੇ ਅਸੀਂ ਦੇਹਧਾਰੀ ਗੁਰੂ ਮੰਨਦੇ ਹੋਏ ਕਹਿੰਦੇ, ਅਸੀਂ ਕਹਿੰਦੇ ਉਹਨਾਂ ਦੀ ਦੇਹ ਤੁਹਾਡੀ ਦੇਹ ਇੱਕੋ ਜੀ ਹੈ, ਤੁਹਾਡੇ ਜਿਹੜੇ ਸਤਿਗੁਰੂ ਜੀ ਨੂੰ ਕਹਿੰਦੇ ਉਹ ਦੇਹ ਚ ਉਹਦੀ ਵਡਿਆਈ ਉਹਦੇ ਗਿਆਨ ਚ ਹੈ, ਉਹਦੇ ਅੰਦਰ ਜਿਹੜਾ ਗਿਆਨ ਹੁੰਦਾ ਉਹ ਸਤਿਗੁਰੂ ਹੁੰਦਾ ਹੈ, ਬੰਦੇ ਦੀ ਦੇਹ ਨਹੀਂ ਹੁੰਦੀ। ਇਸ ਕਰਕੇ ਜਿਹੜਾ ਅੰਦਰ ਗਿਆਨ ਹੈ ਦਸਮ ਪਾਤਸ਼ਾਹ ਨੇ ਵੀ ਗਿਆਨ ਗੁਰੂ ਮੰਨਿਆ ਹੈ, ਗਿਆਨ ਗੁਰੂ ਆਪ ਉਪਦੇਸ਼ ਨਾਮ ਭਪੂਤ ਲਗਾਓ। ਇਸ ਕਰਕੇ ਗਿਆਨ ਗੁਰੂ ਹੈ ਸਾਡਾ, ਔਰ ਇਸ ਗਿਆਨ ਦੇਣ ਲਈ ਹੀ ਦੇਹ ਉਹਨਾਂ ਦੀ ਸੀ, ਬਹਲਿਆਂ ਨੌਵਿਆਂ ਦੀ ਗਿਆਨ ਦੇਣ ਦੀ ਦੇਹ ਸੀ, ਉਹ ਸਾਡੇ ਕੋਲ ਗਿਆਨ ਕੋਠੀ ਚ ਆ ਗਿਆ। ਮਹਲੇ ਨੌਵੇਂ ਤੋਂ ਬਾਅਦ ਗਿਆਨ ਆਇਆ ਨਹੀਂ, ਇਸ ਕਰਕੇ ਬੰਦੇ ਦੀ ਲੋੜ ਨਹੀਂ, ਮਹਲੇ ਨੌਵੇਂ ਤੱਕ ਜਿਹੜੇ ਸ਼ਬਦ ਆਏ ਉਹ ਗਿਆਨ ਉਸ ਦੇਹ ਨੇ ਦਿੱਤੇ ਹੈ। ਅਕਾਲ ਪੁਰਖ ਦਾ ਗਿਆਨ ਅੱਖਰੀ ਨਾਮ ਅੱਖਰੀ ਸਾਰਾ ਅੱਖਰੀ ਗਿਆਨ ਗੀਤ ਗੁੰਗਾ, ਇਹ ਜਿਹੜੇ ਅੱਖਰ ਆਏ ਆ ਸਾਡੇ ਬਾਣੀ ਦੇ, ਇਹ ਕਿਸੇ ਮੈਂ ਦੱਸਦਾ ਹੁੰਦਾ ਵੀ ਖੁਸ਼ਬੋ ਨੂੰ ਬੰਦ ਕਰਨਾ ਹੋਏ ਉਹਨੂੰ ਬੰਦ ਦੀ ਸ਼ਕਲ ਲੈਣੀ ਪੈਂਦੀ ਹੈ। ਇਸ ਕਰਕੇ ਇਸ ਗਿਆਨ ਨੂੰ ਖੁੱਲਾ ਨਹੀਂ ਰਹਿ ਸਕਦਾ, ਇਹ ਗਿਆਨ ਨੂੰ ਅੱਖਰ ਚ ਬੰਦ ਹੋਣਾ ਪਿਆ। ਗੁਰੂ ਦੀ ਲਿਪੀ ਜਿਹੜਾ ਸਾਡੇ ਕੋਲ ਗਿਆਨ ਹੈ ਉਹਦੇ ਚ ਸਾਰਾ ਬੰਦ ਹੈ। ਇਸ ਕਰਕੇ ਅੱਖਰੀ ਨਾਮ ਅੱਖਰਾਂ ਸਾਲਾ ਅੱਖਰੀ ਗਿਆਨ ਗੀਤ ਗੁਰਦਾ, ਔਰ ਜਿਹੜੇ ਅੱਖਰ ਜਪਣ ਵਾਲੇ ਹੈ ਉਹ ਵੀ ਸਾਡੇ ਕੋਲ ਹੈ ਗੁਰਮੰਤਰ। ਇਸ ਕਰਕੇ ਅੱਖਰਾਂ ਚ ਸੀ ਔਰ ਅੱਖਰ ਮੂੰਹ ਚੋਂ ਨਿਕਲਦੇ ਹੈ, ਉਹਨਾਂ ਦੇ ਮੁਬਾਰਕ ਮੂੰਹ ਚੋਂ ਇਹ ਚੀਜ਼ ਨਿਕਲੀ, ਇਸ ਕਰਕੇ ਉਹਨਾਂ ਦੀ ਦੇਹ ਦੀ ਜ਼ਰੂਰਤ ਸੀ। ਉਸ ਤੋਂ ਬਾਅਦ ਗੁਰਮੰਤਰ ਦੇਣਾ ਹੁੰਦਾ, ਮੂੰਹ ਨਾ ਫੜਾਉਣਾ ਹੁੰਦਾ ਸੀ ਅਗਲੇ ਨੂੰ ਦੀਖਿਆ ਕੰਮ ਦੇ ਵਿੱਚ, ਉਹਦੇ ਲਈ ਮੂੰਹ ਦੀ ਜ਼ਰੂਰਤ ਸੀ, ਸ਼ਬਦ ਦੇਹ ਦੀ ਜ਼ਰੂਰਤ ਸੀ। ਉਹ ਦੋਨੋਂ ਚੀਜ਼ਾਂ ਸਾਡੇ ਕੋਲ ਹੁਣ ਵੀ ਹੈ ਔਰ ਹੁਣ ਵੀ ਉਹ ਕਰ ਰਹੀਆਂ ਕੰਮ, ਉਹ ਹੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਪੰਜ ਸਿੱਖ ਐਸ ਖੜੇ ਵਰਤੇ ਦੁਆਲੇ ਬੈਠ ਕੇ ਉਹੀ ਕੰਮ ਕਰਨਗੇ ਦੀਖਿਆ ਦੇਣ ਦਾ। ਔਰ ਉਸ ਤੋਂ ਬਾਅਦ ਗਿਆਨ ਸਾਡੇ ਕੋਲ ਕੋਠੀ ਕਿਉਂ ਹੈ, ਹੋਰ ਗਿਆਨ ਨਾ ਕਦੀ ਆਉਣਾ ਹੈ ਨਾ ਪਿੱਛੇ ਇਹੋ ਜਿਹਾ ਗਿਆਨ ਆਇਆ ਹੈ ਔਰ ਨਾ ਕੋਈ ਇਹੋ ਜਿਹਾ ਮੁਕੰਮਲ ਗਿਆਨ ਆਉਣਾ ਹੈ। ਕੋਠੀ ਪਰਮੇਸ਼ਰ ਕਾ ਥਾਂ ਸਭ ਸੰਗੇ ਗਾਉ ਰਹੇ ਗੁਰ ਗੋਬਿੰਦ ਪੂਰਨ ਬ੍ਰਹਮ ਗਿਆਨ, ਦੁਨੀਆਂ ਨੂੰ ਹੋਰ ਗਿਆਨ ਦੀ ਲੋੜ ਨਹੀਂ ਹੈ। ਇਸ ਕਰਕੇ ਗਿਆਨ ਸਾਡੇ ਕੋਲ ਹੈ, ਕੋਠੀ ਪੰਜ ਸਿੱਖ ਸਾਡੇ ਕੋਲ ਹੈ ਰਸਮ ਦੇਣ ਲਈ, ਗੁਰੂਆਂ ਦੀ ਦੇਹ ਪਹਿਲਾਂ ਵੀ ਹੈਗੀ ਸੀ। ਇਸ ਕਰਕੇ ਐਸੀ ਚੇਂਜ ਆਈ ਜਿਹੜੀ ਕਿ ਰੇਹੜੀ ਦੁਨੀਆਂ ਤੱਕ ਗੁਰੂਡਮ ਖਤਮ ਕਰ ਦਿੱਤੀ ਔਰ ਇਹਦੇ ਤੋਂ ਬਗੈਰ ਗੁਰਦਾਰਾ ਨਹੀਂ ਹੈ। ਇਸ ਕਰਕੇ ਜਿਹੜਾ ਸਾਹਿਬ ਹੈ ਉਹ ਜਿਹੜਾ ਹੁਣ ਸ਼ਬਦ ਤੁਸੀਂ ਕਮਾਈ ਕਾਹਦੀ ਕਰੋਗੇ, ਕੋਈ ਨਹੀਂ ਕਰੋਗੇ ਕਿ ਸ਼ਬਦ ਲਿਆਈ ਨਾ ਹੋਵੇ, ਸੁਣਿਆ ਸੁਣਿਆ ਕੰਮ ਨਹੀਂ ਆਉਣਾ। ਮੈਂ ਸਮਝਾ ਕਹਿਣਾ ਬਿਨਾਂ ਰਾਮ ਰਾਮ ਰਾਹਦਾਰੀ ਪਤਾ ਲੱਗਦਾ ਆਉਂਦਾ ਇਲਮ ਉਸਤਾਦਾਂ ਬਗੈਰ ਕਿੱਥੇ, ਜ਼ਿਆਦਾ ਜਿਸ ਨੂੰ ਹਰਾਮ ਦਾ ਮਾਲ ਮਿਲ ਜਾਵੇ ਉਹਦੇ ਲੱਗਣ ਜ਼ਮੀਨ ਤੇ ਪੈਰ ਕੇ, ਇਹ ਸੁਣਿਆ ਸੁਣਿਆ ਗੁਰਮੰਤਰ ਕੰਮ ਨਹੀਂ ਪੈਣਾ। ਜਿਸ ਚੱਕਰ ਬਕਾਇਦਾ ਐਸ ਰਦਮ ਐਸ ਚੈਨਲ ਥਰੂ ਪ੍ਰੋਪਰ ਚੈਨਲ ਨਹੀਂ ਲੰਘਦੇ ਅਸੀਂ, ਉਹਨੂੰ ਗੁਰੂ ਵੀ ਨਹੀਂ ਪਿੱਛੇ ਹੁੰਦਾ। ਇਹ ਐਸੀ ਡਿਸਿਪਲਿਨ ਹੈ ਜਿਹੜੀ ਹਰ ਗੁਰੂ ਨੂੰ ਕਰਨੀ ਪਈ, ਹਰ ਸਿੱਖ ਨੂੰ ਕਰਦਾ ਆ ਰਿਹਾ ਹੈ, ਹਰ ਮਦਦ ਕੇ ਹੋ ਰਹੀ ਹੈ। ਜਿਹੜਾ ਗੁਰੂ ਧਾਰਨ ਦੀ ਰਸਮ ਹੈ ਇਹ ਬੜੀ ਜ਼ਰੂਰੀ ਹੈ। ਤੂੰ ਰੱਬ ਕਹਿੰਦਾ ਮੈਂ ਬਗੈਰ ਵਿਚੋਲੇ ਤੂੰ ਮਿਲਣਾ ਹੀ ਨਹੀਂ, ਰੱਬ ਨਹੀਂ ਸਿੱਧਾ ਮਿਲਦਾ ਕਿਸੇ ਨੂੰ, ਉਹ ਕਿਸੇ ਨਾ ਕਿਸੇ ਗੁਰੂ ਦੇ ਥਰੂ ਸਾਰੀ ਚੀਜ਼ ਹੈ। ਕੋਈ ਗੁਰੂ ਧਾਰ ਲਓ ਪਰ ਪਰਮੇਸ਼ਰ ਦਾ ਨਾਮ ਦਵੇ, ਉਹ ਬੰਦਿਆਂ ਤੀਵੀਆਂ ਦਾ ਨਾਮ ਨਾ ਦਵੇ ਜਪਣ ਨੂੰ, ਦੁਰਗਾ ਮਾਤਾ ਦਾ ਨਾਮ ਨਾ ਜਪੇ, ਉਹ ਦੁਰਗਾ ਮਾਤਾ ਕਰਦੇ ਰਹੋ ਤੇ ਆਹ ਬਾਪੂ ਨੂੰ ਕਦੋਂ ਜਪੋਗੇ ਜਿਹੜਾ
ਸਾਹਿਬ ਮੇਰਾ,
ਉਹ ਦੁਰਗਾ ਹੀ ਦੁਰਗਾ ਮਾਤਾ 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 ਤੇ ਆਹ ਬਾਪੂ ਨੂੰ ਕਿੱਥੇ ਛੱਡੋਗੇ,
ਸਾਹਿਬ ਮੇਰਾ
ਸਾਰਾ محلے دوجے تو بعد تک کوئی سارے کو پروف نہیں ہو سکتا. محلہ دوجا نوجوان منڈا جڑا بابے نانک کی جو کھچ کے لے گیا وہ کہنا میرے کن چ بابے نے سمجھائیے دتا ہی بچیا آج جا گرمنتر ہے پرمیشر کا نام یہ اکھ ہی کر اکھ ہی کر. وہ کہتے بابا میرے سوال نہیں دیکھا ہوگا کہنا تین گیان آنا شروع ہو گیا سل جوگ انونی چکیے کرے جو گر فرمایا سل جوگ کہ گیان کہتے تینوں سواد بھی شک نہ آئے کاکا پر میری پوتی سمجھ آ گئی میری سمجھ آ گئی کہ گیان
وہ بس پوتی ایسی سمجھی پھر گرو انگد صاحب نے اپنی بانی لکھی ہی نہیں کوئی شبد نہیں لکھیا وار نہیں لکھیا تخت نہیں لکھیا
صرف سلوک لکھے محلے دیجیے تو پھر سلوک نہیں لکھے.
ساری عمر انہیں نوجوان اپنا لاپتی
گرو مہاراج کی بانی سامنے اور ایسے کریں گے
محلے دوجے جو صرف سلوک آؤ گے وہ بڑے ڈوں گے وہ ساری پڑھتے ہیں
کہ گرو نانک نام میری کہانی کے منتر آ سکتا
بجھایا
سلوک محلہ دوجا
دیکھے آنکھ بجھایا شیو سچے
مطلب میرے کو ہو کسی کا اپدیش لین کی لوڑ نہیں میں بابے نانک کا اپدیش آؤ ہوں بھی ملتا کھانے باتیں سانی
دیکھے آنکھ بجھایا شیو سچے
محلے دوجے دی لائن ہے
دیکھے
دیکھے اسی پہلا ٹھنڈے باتے دی بہت دسوں پاتشاہ بھائی ہوئی انہوں نے دیکھا ہے ٹھنڈے بھائی نے لاتی ایسی مارشپیٹ اس قوم چ پڑی کہ جہے ساڈے ہندوستان کے پنجاب کی دھرتی تپڑ بنا کے لنگتے سی نا حملہ واہ اور ساری کڑیاں چک کے لے جاندے سی مکان تا جاندے سی بربادی کر جاندے سی ایسے تھل پائی سنگا نہ بھر کے جبراؤ تک تھل پائی پھر سنگا نہ اور کی ہویا وہ پٹھان مڑ کے بیلچے کے کھوتے لے کے انہیں کندھا بناؤ کھڑے کرنا چاہتے انہوں بیلچے وہ ساری وہ مزدوری کر کے آن کے ایسی تھل پائی اور گرو مہاراج وہ سنگھ سی
مجھے سنگھ مجھے نیلم بھر دھارا نیلم بھر دھارا نیلم نل دارا ترک درست سب ہر نام بچارا ترک درست سب ہر نام بچارا پھر سن کر ایسی تم کو پھر سن کر ایسی تم کم کے گر پارا جہ ایسی خرگ دکھائے
پہلی 1699 کی بساف کیتے آپ پہلے کھلے جی پہنچ گئی گوڈیا پار ہو کے اور اپنا نام سنگھ رکھایا ادو تو سنگھ پیدا ہوئے ہیں یہ خالصہ خالصہ کوئی نہیں بنیا یہ اسی پچھے ٹیپا چس آئے ایسی اگیانتا ہے کری اس جنم کے اتنے ایس 1699 کی وساخی کے اتنے سنگا کا جنم ہوا ایسی قوم اٹھی پھر وہ جو اپجے سنگھ پجنگیے شستر چمکائے ایسے پھر انہوں نے کیونکہ سانو کوئی شستر نہیں ملتی ایک چیز کی ہے یہ ہے پالٹی شکتی کا میل اسی عام ٹوکر کدی نہیں سمجھے دسم پاتشاہ مہاراج کسی ہور کم نہیں آئے سی وہ نانک جوت نہیں سی وہ دشٹا سوچنے لی ہور ضرور اگینسٹ آئے سی وہ کوئی انہوں کا مینیفیسٹو سی دسم پاتشاہ کا گیان اگے بڑا آ چکا سی اسی کر کے اپنی بانی نہیں انہیں نام گرنتھ چ پائی وہ اس مینیفیسٹو لی آئے سی کئی دشٹا سوچنے لی تے مہاراج کا آپ ظفر نامے چ لکھ دے چکارا دہما ہیلتے در گداس ہلاوست بردن کا شمشی دے دس جب سارے ہیلے بہانے ختم ہو جان دشمن نہ سمجھے پھر سنگھ کا ہاتھ ہے جائز ہے قبضے کی جانا تلوار دی جب سارے ہیلے چکا اب ہمارا ہیل سے درد دس سارے گزر جانا دشمن نہ منے اگلا ظالم نہ منے کسی طریقے نہ پھر تلوار کتنی پہنتی ہے چکا ہمارا ہیل سے درد دس ہمارا بردن میں شام شیرے دس اس کر کے جی سڈا ایک گرو گوبند سنگھ صاحب کو سمجھنا بڑا مشکل ہے انہوں نے جہے سوئیے دیتے ہیں انہوں نے غلط استعمال ہو رہا انہوں نے کہا دے شیوا بار موہے کیا ہے شبھ کرمت پہ کبو نہ ٹروں وہ دے شیو جی اگے نہیں بےنتی کر رہے ہیں اکال پر کھلو کہ تین وڈے دیوتے ساجے گئے بابا نانک صاحب لکھتا بھی انہوں موج آئی تو خان برما ساجن لا پیا تو برہما مشن مہیش بنائے بانی پڑھ کے دیکھو یہ بڑے بڑے دیوتے ہیں نا جوگی لگی ہے جب شیو جی ہے ایڈا تگڑا دیوتا ہے اور کئی تو پڑھ لو لیا نا ساری شکتی کیونکہ رب نے شکتی دیتی ہے رب کے دین والا اس کر کے مال کہہ رہا کہ جدہ بھی تو شیو جی نے شکتی دیتی ہے جرا فلا ہاں مینو نہیں میں دے شیوا بار یہ بھی دے شیوا بھر موہے یا بھر لہدا کر دینا یہ ہندوئزم ہے انہوں کا کدی نہیں کال پرکھو اکال اس کو لکھنے والے کدی نہیں کہہ رہے وہ کہتے دے شیوا بار مینو بھی ذرا جرا تو شیو جی نے بار دیتا مینو بھی فلا ہے ذرا دے شیوا بار موہ یہ ہے میں شبھ کرم سے کبو نہ کروں نہ ڈروں آپ جب جائے رہوں نیچے کرم اپنی جیت کروں پر ایک کام نہیں میں کرنا چڑھنا اور سیکھوں اپنے ہی من کو اے لالک ہاں گون تو میں تیرا نام جپتا رہا ہوں جی ہاں گرو تو کروں اس کر کے شیوا بار کٹھا ہے مینو بھی وہ شکتی دے اسے بھگوتی کیا اسے سرمرو کیا اسے خر کیت کیا اسے ساری اسپان کیا دسم پاشا دے ہرک نام ہے جاپ صاحب کی بھی اس کر کے دسم پاشا نو سمجھنا حدیق انہوں نے پتا لگ سکتا کیونکہ انہوں نے شبد کی وچار سیکھی نہیں ہے جو کہہ گیا بھیڑ جاؤ چل رہی ہے دے شیوا برموہیا اسکول پڑھاونا شروع کرتا اگلے کٹھے میں کرتے ہیں تھے گرو نانک شیو جی کو بار منگیا وہ شیوا بار ہے جدا شیو جی ہے سڈا جڑا گرو نانک ہے وہ بھی لکھ گیا
نانک
ہری تو رائے پربندی بار کہ جہاں گرو نانک سی وہ ایشور جدہ جگہ ناتھ تھا وہ ایڈا وڈا سڈا گرو سی نانک ایشور جگہ ناتھ نانک ایشور جگہ ناتھ نانک ایشور جگہ ناتھ کچھ ہدی بین ورتی انہیں ایڈے وڈے بین پائے وہ سی نانک ایشور دنیا کا وہ ایشور ہوگا سارے لیے نانک ہی ہے ایشور جا وہ ہدی بین ورتی اس کر کے بابا نانک بابا نانک نو بھی اگلے نے کیا کہ ایشور اسی طرح دسم پاتشاہ شیوا بار منگ رہے ہیں اس کر کے ابھی بانی کا حساب کرتے ہیں شیو شکت آپ اپائے کے کرتا اپنا حکم برتا ہے شیو شکتی وہ آپ دینا ہے رب کسی نہ کسی کو شیو شکت آپ اپائے کے پچاڑ لیا ہوئے کچھ آؤ شیو شکتی ہے رب کی طاقت ہے شیو شکت نظر کٹھی دے کرے سلطا نہ داؤ کرائے اس پر ایک شکتی ہے رب کو گرو پرتھم ٹھنڈا ساج کے تیتوں برما کا ناس کرایا جن تیتوں ہی بال کرشن لے ہر دیسی کمس کرایا تیتوں ہی بال رام جی لے نال بانا جی سرکایا یہ دوسری پوڑی ہے پہلی پوڑی ہے وہ بھگوتی ساری وہ طاقت ہے انہوں کھنڈا جی کیا ہے بھگوتی جی کیا ہے اس کر کے مارج کہتے وہ آپ ہی اکال پر شیو شکتی دینا کسی نو وہ پھر ہریفتے کر دیں پر انقلاب آ جاتا دنیا چ اس کر کے وہ بار اچھ کہہ رہے ہیں کہ میں اسی کم لیے آیا ہے دے شیوا بار مہ ہی ہے اس کر کے جڑا ساڈا ہے وہ جڑی شکتی ہے وہ ساری ہی ایک شبد چ نکلتی ہے شبد جپ دے وچوں اس کر کے مہاراج نے جی سکھ سوا سی وہ جڑا گرو مہاراج کے جی سکھ لڑتے پھرتے ہوں سی وہ بھی نام اچارتے سی سب درخت دشت سب ہے کہ یہ ہر نام اچارا کوئی بھی جوڑ بھی سارے کٹھے نام جپتے سی گھوڑیا چڑھ کے ہلا کر ویلے اور سن کر ایسی تم کو کام پہ گر پا رہا جہاں جہے آلے دوڑے کے پہاڑ ہوتے سی وہ دور چکتے سی گرمنتر نہ اس کر کے کٹھے بیٹھ کے وہ نام جپتے سی تو اسی شبد کی طاقت نہ ہی ہو سو سو میل دوڑے جاندے سی تے تھکتے نہیں سی یہ شبد کی طاقت ہے بابا اتر سنگھ جی آپ ساری پڑھتے ہیں جب شبد کی حالت ہو جاتی ہے ایک پیر ایک فرلانگ کوسٹ دوسرا پیرا نہیں فلان کو جانا بندہ کون ہاری ہو جاتا یہ شبد کی طاقت ہے اسی شبد کی طاقت نہ ہی دنیا بنتی ہے ات پتے پڑھ لو سبدے ہو گئے سبدے ہی پھر اتپت ہو گئے اکال پور کو ایک ہی شبد کی طاقت ہے جہاں ساری دنیا بنا دیتا کیتا پساؤ اکو کماؤ اس سے ہوئے لگ کریاؤ اس کر کے شبد ایسی ویڈی طاقت ہے جی اسی جگتے ہیں سر کبیر صاحب کہنے کہو کبیر اکھڑ گئے پاس ہوئے گا خسم کہ جڑی جلیکسیاں چلاؤ والا برہمن چلاؤ والا وہ تو نام جپ رہے تینوں نہ رکھے گا کہو کبیر اکھڑ گئے پاس یہ بھاگنے پہنتے ہیں اسی اتے لڑی لیا ہاں بھی گرو نانک گرو انگد صاحب کا یہ شردی بھی میرے کان کے دیکھا آ کے بجاتی اکثر
دیکھا آ کے بجایا
بغیر کسی نو گیان نہیں آ سکتا بانو جی نام جپے گا کھنڈے بٹ کی تو لے کے وہ لائن آگو راج کی بغیر دیکھا تو جا نام جپیا ہے وہ ایڈا بھاری پوت نہیں ہوں پرب کر لیا کسی کہ تیرے نہ گوائے پر مہاراج وہ سنجوگ بنائے گا لیکن جنہوں فائدہ زیادہ ملنا ہے وہ اسے سکھ نو ملنا ہے میں دس رہا کہ سکھان کے ہارڈ اینڈ فاسٹ لائن کٹی سی سنگت گرو رام دس صاحب ویلے وہ اپنا لکھ رہے نے دھن دھن رام دس گر جن سریا جن سواریا پوری ہوئی کروا اور سرجن ہارے تاریا سکھی اتے سنگتی پارورم کرن ساریا دو پارٹ ہوں سی سنگت سارے بیٹھے سکھ بھی بیٹھے ہوں سی باقی بھی بیٹھ سکتا سی پر جڑے دیکھے لے جاندے سی تانی جو منتر لے جاندے سی وہ سکھ لے جاندے انہاں دی ہے گرسکھا منے ودھائیاں گرسکھا من ہر پریت ہے گرسکھا کی ہر ٹوٹ دے گر ستگر کا جو سکھ کھائے سنگت والے بتھیری شبد ہے پر سکھا بھی شبد ہے اس کر کے جڑے سنگت دے وچوں دیکھے لے جاندے سی وہ سکھ بن جاندے سی تے اس کر کے جڑا دیکھے لے جاندا سی اونوں پھر گیان آندا سی کیونکہ بابے نانک دا سٹینڈنگ آرڈر ہے دے تے
محلے
پڑھے کی لائن ہو جائے پھر ابھی پوچھیے کہ دیکھیے بھی کی لوڑ ہے یہ کی فائدہ ہے
Yeah.
ਅਸੀਂ ਉਹ ਸ਼ੁਰੂ ਕਰਨ ਲੱਗੇ ਹਾਂ ਕਿ ਇਹ ਦੀਖਿਆ
ਇਹੋ ਜਿਹੀ ਮੰਗੀ ਹੈ ਉਹ ਹੈ ਐਸੀ
ਸਿੱਧਾ ਹੀ ਪਰਮੇਸ਼ਰ ਨਾਲ ਜੋੜਦਾ ਹੈ
ਕਿ ਉਹ ਕਹਿੰਦਾ ਨੇ ਇਹੋ ਜਿਹੀ ਦੀਖਿਆ ਮਿਲ ਜਾਏ
ਸਿੱਖ ਸੋਸਾਇਟੀ ਚ ਪ੍ਰਧਾਨ ਹੁੰਦੇ ਸੀ। ਹਰ ਗੁਰੂ ਦੇ ਨਾਲ ਪੰਜ ਸਿੱਖ ਰਹੇ ਨੇ। ਉਹ ਜਿਹੜੇ ਪੰਜ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸਦਾ ਹੀ ਅਨੰਦਪੁਰ ਸਾਹਿਬ ਆਉਂਦੇ ਸੀ, ਸਭ ਜ਼ਿਆਦਾ ਉਹਨਾਂ ਨੂੰ ਜਾਣਦਾ ਸੀ। ਉਹ ਜਿਹੜੇ ਤਗੜੇ ਸਿੱਖ ਸੀ ਪੰਜੇ, ਔਰ ਉਹਨਾਂ ਦੇ ਨਾਮ ਵੀ ਪਹਿਲਾਂ ਸਾਹਿਬ ਦਇਆ ਰਾਮ ਸਾਹਿਬ ਏਦਾਂ ਦੇ ਨਾਂ ਸੀ, ਪਰ ਮਹਾਰਾਜ ਨਾਂ ਉਹ ਸਦਾ ਹੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ ਹੀ ਸਿੰਘ ਲੱਭਦਾ ਆਇਆ ਹੈ। ਇਸ ਕਰਕੇ ਮਹਾਰਾਜ ਨੇ ਉਹਨਾਂ ਨੂੰ ਬਕਾਇਦਾ ਚਿੱਠੀਆਂ ਭੇਜੀਆਂ। ਕਹਾਣੀਬਾਜ਼ੀ ਸਾਰੀ ਗਲਤ ਹੈ। ਅਸੀਂ ਲੌਜਿਕ ਪ੍ਰੂਫ ਦਾਂਗੇ ਕਿ ਉੱਥੇ ਹੋਇਆ ਕਿਉਂ ਹੈ। ਕੋਈ ਬੜੇ ਬੱਕਰੇ ਨਹੀਂ ਵੱਢੇ ਗਏ, ਕੋਈ ਭਾਸ਼ ਨਹੀਂ, ਕੋਈ ਤਲਵਾਰ ਨਹੀਂ ਖਿੱਚੀ। ਸਾਰੀ ਇਹ ਝੂਠੀਆਂ ਕਹਾਣੀਆਂ। ਉਸ ਲਿਖਾਰੀ ਦੀ ਜੇ ਕਹਾਣੀ ਸੱਚੀ ਮੰਨਦੇ ਹੋ ਕਿ ਤਲਵਾਰ ਖਿੱਚ ਕੇ ਫੀਸ ਮੰਗੇ ਆ, ਦੂਸਰੀ ਕਹਾਣੀ ਤੂੰ ਨਹੀਂ ਮੰਨਦੇ ਜਿੱਥੇ ਉਹਨੇ ਲਿਖਿਆ ਜੀ ਵੀ ਗੁਰੂ ਮਹਾਰਾਜ ਨਾਲ ਦੇਵੀ ਪੂਜੀ ਸੀ, ਉਸੇ ਲਿਖਾਰੀ ਨਾ ਗੁਰਬਲਾਸ ਪਾਤਸ਼ਾਹੀ ਦਸਵੀਂ ਦੇ ਨਾਲ ਮਹਾਰਾਜ ਨੇ ਦੇਵੀ ਪੂਜੀ ਸੀ। ਦੇਵੀ ਕੌਣ ਸੀ? ਪਰਿਵਾਰ ਹੈ। ਇਸ ਕਰਕੇ ਉਹ ਕਹਾਣੀ ਝੂਠੀ ਹੈ ਨੀ ਤੇ ਸੱਚੀ ਮੰਨਦੇ, ਦੋਵੇਂ ਝੂਠੀਆਂ। ਅਗਰ ਇਹ ਸਿੱਖਾਂ ਦਾ ਰਾਜ ਸੀ, ਆਹ ਜਿਹੜੀ ਦੇਹ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਆਹ 1699 ਤੱਕ ਕੋਈ ਪਾਵਰ ਹੀ ਨਹੀਂ ਹੈਗੀ। ਫਿਰ ਦੀਖਿਆ ਰਿਹਾ ਨਾ ਰਹੇ ਨਹੀਂ ਸੀ। ਗੋਬਿੰਦ ਰਾਜ ਨੇ ਸੋਚਿਆ, ਆਪ ਕਲਾ ਵਰਤਾਈ ਕਿ ਪਹਿਲਾਂ ਵੀ ਗੁਰਸਿੱਖਾਂ ਅੰਦਰ ਸਤਗੁਰ ਵਰਤੇ ਚੋਣ ਕੱਢੇ ਲੱਗੋ ਵਾਰੇ। ਪਹਿਲੇ ਪੰਜ ਸਿੱਖ ਹਰ ਗੁਰੂ ਦੇ ਨਾਲ ਰਹੇ ਆ। ਇਸ ਕਰਕੇ ਜਿਹੜੇ ਬੰਦਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਬਕਾਇਦਾ, ਬਾਕੀ ਸਾਰੀ ਸੰਗਤ ਨੂੰ